ਤੁਸੀਂ ਹੋ SBS ਪੰਜਾਬੀ ਦੇ ਨਾਲ।
ਤੇ ਖਬਰਾਂ ਦੇ ਪੂਰੇ ਬੁਲੇਟਿਨ ਤੋਂ ਪਹਿਲਾਂ ਅੱਜ ਦੀਆਂ ਮੁੱਖ ਖਬਰਾਂ। ਲਿਬਰਲ ਪਾਰਟੀ ਨੇ ਇੰਡੀਜਨਸ ਵੌਇਸ ਟੂ ਪਾਰਲੀਮੈਂਟ ਉੱਤੇ ਆਪਣੀ ਰਸਮੀ ਸਥਿਤੀ ਦਾ ਕਰ ਦਿੱਤਾ ਐਲਾਨ। ਰਿਜ਼ਰਵ ਬੈਂਕ ਦੇ ਗਵਰਨਰ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਵੇਗਾ ਵਿਆਜ ਦਰਾਂ ਵਿੱਚ ਹੋਰ ਵੀ ਵਾਧਾ। ਅਤੇ ਖੇਡਾਂ ਵਿੱਚ ਆਸਟ੍ਰੇਲੀਆਈ ਕ੍ਰਿਕਟਰਾਂ ਦੀਆਂ ਤਨਖਾਹਾਂ ਵਧਾਉਣ ਦੀ ਹੋਈ ਹੈ ਤਿਆਰੀ। ਤੇ ਲਓ ਹੁਣ ਪੇਸ਼ਨ ਖਬਰਾਂ ਵਿਸਥਾਰ ਦੇ ਨਾਲ। ਲਿਬਰਲ ਪਾਰਟੀ ਨੇ ਇੰਡੀਜਨਸ ਵੌਇਸ ਟੂ ਪਾਰਲੀਮੈਂਟ ਉੱਤੇ ਆਪਣੀ ਰਸਮੀ ਸਥਿਤੀ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਪਾਰਟੀ ਨੋ ਕੈਂਪੇਨ ਦਾ ਸਮਰਥਨ ਕਰੇਗੀ। ਲਿਬਰਲ ਪਾਰਟੀ ਦੇ ਨੇਤਾ ਪੀਟਰ ਡਟਨ ਦਾ ਕਹਿਣਾ ਹੈ ਕਿ ਉਹ ਫੈਡਰਲ ਸਰਕਾਰ ਅਤੇ ਕਾਰਜਕਾਰੀ ਜਨਤਕ ਸੇਵਕਾਂ ਨੂੰ ਸਲਾਹ ਦੇਣ ਵਾਲੀ ਸੰਸਥਾ ਦੀ ਯੋਗਤਾ ਨੂੰ ਹਟਾਉਣਾ ਚਾਹੁੰਦੇ ਹਨ, ਪਰ ਇਸ ਮੁਹਿੰਮ ਦਾ ਸਮਰਥਨ ਕਰਨ ਵਾਲੇ ਇਸ ਦੇ ਹੱਕ ਵਿੱਚ ਹਨ ਅਤੇ ਚਾਹੁੰਦੇ ਹਨ ਕਿ ਇਹ ਸੰਸਥਾ ਸ਼ੁਰੂ ਸ਼ੁਰੂ ਵਿੱਚ ਤਾਂ ਫੈਸਲਾ ਲੈਣ ਵਾਲਿਆਂ ਨੂੰ ਜ਼ਰੂਰ ਹੀ ਸਲਾਹ ਪ੍ਰਦਾਨ ਕਰੇ। ਉਹ ਕਹਿੰਦੇ ਹਨ ਕਿ ਪਾਰਟੀ ਇੱਕ ਅਜਿਹੀ ਸੰਸਥਾ ਚਾਹੁੰਦੀ ਹੈ ਜਿਸ ਨੂੰ ਉਹ ਸਥਾਨਕ ਅਤੇ ਖੇਤਰੀ ਆਦਿਵਾਸੀਆਂ ਦੀ ਆਵਾਜ਼ ਕਹਿੰਦੇ ਹਨ। ਉਹ ਕਹਿੰਦੇ ਹਨ ਕਿ ਲਿਬਰਲ ਪਾਰਟੀ ਦੇ ਸੰਸਦ ਮੈਂਬਰਾਂ ਤੋਂ ਪਾਰਟੀ ਦੀ ਇਸ ਅਧਿਕਾਰਤ ਸਥਿਤੀ ਦਾ ਸਮਰਥਨ ਕਰਨ ਦੀ ਉਮੀਦ ਕੀਤੀ ਜਾਵੇਗੀ।
People on the backbench who will want to advocate a yes position or campaign for and within our party, that's within the limits. But the vast majority, if you're talking about the mood that was in the shadow cabinet or in the shadow ministry or indeed in the party room, overwhelming majority of the position that we've adopted, no question.
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਸੀ ਕਿ ਇਹ ਨਿਰਾਸ਼ਾਜਨਕ ਹੈ ਕਿ ਲਿਬਰਲ ਪਾਰਟੀ ਬਾਈ ਪਾਰਟੀਜ਼ਨਸ਼ਿਪ ਸਥਿਤੀ ਨੂੰ ਅਪਣਾਉਣ ਵਿੱਚ ਅਸਫਲ ਰਹੀ ਹੈ। ਉਹਨਾਂ ਕਿਹਾ ਕਿ ਲਿਬਰਲ ਪਾਰਟੀ ਕੋਲ ਹੁਣ ਤੋਂ ਪਹਿਲਾਂ ਇਸ ਵੌਇਸ ਦੇ ਵਿਕਾਸ ਬਾਰੇ ਸੂਚਿਤ ਕਰਨ ਦੇ ਢੇਰ ਸਾਰੇ ਮੌਕੇ ਸਨ, ਪਰ ਉਹਨਾਂ ਨੇ ਇਹਨਾਂ ਮੌਕਿਆਂ ਦਾ ਲਾਭ ਨਹੀਂ ਲਿਆ।
The leader of the opposition has with every utterance that he has made sought to undermine support for a yes vote at the referendum. That's my assessment. People will make their own assessment. I wish that wasn't the case. I seek as much support as possible for this change.
Tasmanian Liberal MP Bridget Archer ਦਾ ਕਹਿਣਾ ਹੈ ਕਿ ਉਸ ਦੀ ਪਾਰਟੀ ਦਾ ਰੁਖ ਹੈਰਾਨੀਜਨਕ ਨਹੀਂ ਹੈ, ਪਰ ਉਹ ਜਨਮਤ ਸੰਗ੍ਰਹਿ ਵਿੱਚ ਹਾਂ ਵਿੱਚ ਹੀ ਵੋਟ ਦੇਵੇਗੀ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ।
I really did hope that there would be some movement forward, but like I said, I'm not really surprised because I think what we have seen has been at least a soft or not so soft no campaign for many, many months now, so I don't think it was a surprising outcome. It's also a day late and a dollar short, and I think that I will continue to work with what is being proposed and encourage Australians to move towards a yes vote.
Queensland ate dakhni Australia ne koshna kiti hai ke oh sangi sarkar di palna karde hoye apne rajyan vich vi TikTok utte pabandi lagaunge. ਫੈਡਰਲ ਸਰਕਾਰ ਨੇ ਰਾਸ਼ਟਰਮੰਡਲ ਵਿਭਾਗਾਂ ਅਤੇ ਏਜੰਸੀਆਂ ਨੂੰ ਜਾਰੀ ਕੀਤੇ ਅਤੇ ਵਰਤੇ ਜਾਣ ਵਾਲੇ ਮੋਬਾਈਲ ਫੋਨਾਂ ਉੱਤੇ ਟਿਕਟੌਕ ਉੱਤੇ ਪਾਬੰਦੀ ਲਗਾਉਣ ਦੀ ਯੋਜਨਾ ਦੀ ਪੁਸ਼ਟੀ ਕੀਤੀ ਹੈ। ਇਸ ਨੇ ਸੁਰੱਖਿਆ ਅਤੇ ਗੋਪਨੀਯਤਾ ਦੇ ਖਤਰਿਆਂ ਦਾ ਹਵਾਲਾ ਦਿੱਤਾ ਹੈ। ਪ੍ਰੀਮੀਅਰ ਪੀਟਰ ਮੈਲੀਨੋਸਕਾਸ ਦਾ ਕਹਿਣਾ ਹੈ ਕਿ ਪਾਬੰਦੀ ਇੱਕ ਸਮਝਦਾਰੀ ਵਾਲਾ ਉਪਾਅ ਹੈ।
There may be government agencies, government employees, politicians who have TikTok accounts that can be maintained, but what can't be used is a TikTok app on a government-issued device, particularly those devices that have important government information that we don't want in the public realm.
TikTok Australia ate New Zealand de general manager Lee Hunter da kehna hai ke is gal da koi saboot nahi hai ke eh app Australian lokan layi koi suraksha da khatra hai ate is nu dooje social media platforms nalon vakhra nahi samjhana chahida। ਇੱਕ ਨਵੀਂ ਰੁਜ਼ਗਾਰ ਪਹਿਲਕਦਮੀ ਦਾ ਉਦੇਸ਼ ਪੇਸ਼ੇਵਰ ਅਤੇ ਤਕਨੀਕੀ ਤੌਰ ਉੱਤੇ ਯੋਗਤਾ ਪ੍ਰਾਪਤ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਲਈ ਉਹਨਾਂ ਦੇ ਹੁਨਰ ਨਾਲ ਮੇਲ ਖਾਂਦੀਆਂ ਨੌਕਰੀਆਂ ਲੱਭਣ ਲਈ ਸਹਾਇਤਾ ਪ੍ਰਦਾਨ ਕਰਨਾ ਹੈ। ਮਾਈਗ੍ਰੈਂਟ ਐਂਡ ਰਿਫਿਊਜੀ ਸੈਟਲਮੈਂਟ ਏਜੰਸੀ AMES ਦੁਆਰਾ ਸ਼ੁਰੂ ਕੀਤੀ ਗਈ ਇਹ ਪਹਿਲਕਦਮੀ ਨਵੇਂ ਆਉਣ ਵਾਲੇ ਅਤੇ ਸਥਾਪਤ ਹੋ ਚੁੱਕੇ ਪ੍ਰਵਾਸੀਆਂ ਦਰਪੇਸ਼ ਆਉਣ ਵਾਲੀਆਂ ਰੁਜ਼ਗਾਰ ਰੁਕਾਵਟਾਂ ਨੂੰ ਹੱਲ ਕਰੇਗੀ। ਇਹ ਪ੍ਰੋਗਰਾਮ, ਜਿਸ ਨੂੰ ਸੈਟਲਿੰਗ ਇਨ ਟੂ ਵਰਕ ਕਿਹਾ ਜਾਂਦਾ ਹੈ, ਅਨੁਕੂਲ ਨੌਕਰੀ ਖੋਜ ਸਹਾਇਤਾ, ਕੈਰੀਅਰ ਮਾਰਗਦਰਸ਼ਨ ਅਤੇ ਪੋਸਟ ਪਲੇਸਮੈਂਟ ਸਹਾਇਤਾ ਪ੍ਰਦਾਨ ਕਰਦਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਮੀਦਵਾਰ ਆਪਣੀਆਂ ਨਵੀਆਂ ਨੌਕਰੀਆਂ ਵਿੱਚ ਸਫਲ ਹੋਣ ਲਈ ਚੰਗੀ ਤਰ੍ਹਾਂ ਤਿਆਰ ਹਨ। ਇਸ ਪਹਿਲਕਦਮੀ ਦਾ ਉਦੇਸ਼ ਰੁਜ਼ਗਾਰਦਾਤਾਵਾਂ ਨੂੰ ਕੰਮ ਵਾਲੀ ਥਾਂ ਉੱਤੇ ਆਉਣ ਵਾਲੇ ਨਵੇਂ ਲੋਕਾਂ ਦੀ ਵਿਲੱਖਣ ਮੁਹਾਰਤ, ਲਚਕੀਲੇਪਨ ਅਤੇ ਉਹਨਾਂ ਦੀ ਵੈਲਿਊ ਨੂੰ ਸਮਝਣ ਵਿੱਚ ਮਦਦ ਕਰਨਾ ਵੀ ਹੈ। AMES ਆਸਟ੍ਰੇਲੀਆ ਦੀ CEO ਕੈਥ ਸਕਾਰਸ ਦਾ ਕਹਿਣਾ ਹੈ ਕਿ ਜਿੱਥੇ ਇਹ ਪ੍ਰੋਗਰਾਮ ਵਿਅਕਤੀਗਤ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਦੋਵਾਂ ਲਈ ਲਾਭ ਪ੍ਰਦਾਨ ਕਰੇਗਾ, ਉੱਥੇ ਨਾਲ ਹੀ ਆਸਟ੍ਰੇਲੀਆ ਦੀ ਵਿਆਪਕ ਆਰਥਿਕਤਾ ਲਈ ਵੀ ਲਾਹੇਵੰਦ ਸਾਬਤ ਹੋਵੇਗਾ।
Employment is, we would say, is the most critical determinant of successful settlement. If you're not working, you know, apart from all of the obvious things of not being able to support your family, you're also not connected and you're not learning more about the Australian community and you're becoming more and more isolated. If we're not connecting skilled refugees and migrants to skilled jobs, we're missing out.
ਸਾਬਕਾ US ਰਾਸ਼ਟਰਪਤੀ ਡੋਨਲਡ ਟਰੰਪ ਦੇ ਦੋਸ਼ਾਂ ਨੇ ਮੈਨਹਟਨ, ਜਿੱਥੇ ਉਹ ਅਦਾਲਤ ਵਿੱਚ ਪੇਸ਼ ਹੋਏ ਹਨ, ਵਿੱਚ ਵਿਚਾਰਕ ਵਿਖਰੇਵਾਂ ਪੈਦਾ ਕਰ ਦਿੱਤਾ ਹੈ। ਇੱਕ ਇਤਿਹਾਸ ਰਚਣ ਵਾਲੇ ਪਲ ਦੌਰਾਨ ਟਰੰਪ ਨੇ ਕਾਰੋਬਾਰੀ ਰਿਕਾਰਡਾਂ ਨੂੰ ਜਾਲੀ ਬਣਾਉਣ ਦੇ 34 ਸੰਗੀਨ ਮਾਮਲਿਆਂ ਵਿੱਚ ਆਪਣੇ ਆਪ ਨੂੰ ਦੋਸ਼ੀ ਨਹੀਂ ਮੰਨਿਆ ਹੈ। ਮੈਨਹਟਨ ਵਿੱਚ ਵਕੀਲਾਂ ਨੇ ਦੋਸ਼ ਲਾਇਆ ਕਿ ਟਰੰਪ, ਜੋ ਕਿ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਪਹਿਲੇ ਜਾਂ ਸਾਬਕਾ ਅਮਰੀਕੀ ਰਾਸ਼ਟਰਪਤੀ ਬਣ ਗਏ ਹਨ, ਨੇ ਆਪਣੀ ਸਫਲ 2016 ਮੁਹਿੰਮ ਦੌਰਾਨ ਚੋਣ ਕਾਨੂੰਨਾਂ ਦੀ ਉਲੰਘਣਾ ਨੂੰ ਛੁਪਾਉਣ ਲਈ ਕਾਰੋਬਾਰੀ ਰਿਕਾਰਡਾਂ ਨੂੰ ਝੂਠਾ ਬਣਾਇਆ ਸੀ। ਅਦਾਲਤ ਦੇ ਬਾਹਰ ਕੁਝ ਨਾਗਰਿਕਾਂ ਨੇ ਆਪਣੇ ਵਿਚਾਰ ਇਸ ਤਰ੍ਹਾਂ
ਦਿੱਤੇ। I think that there's just very few days in American life where we do actually get to go and see whether the justice system is working and whether people are actually not above the law.
They brought up this case to humiliate him, to stop him from running. This is a shared political persecution, which is very dangerous for our country.
Reserve Bank of Australia ਦੇ ਮੁਖੀ ਨੇ ਕੇਂਦਰੀ ਬੈਂਕ ਬੋਰਡ ਵੱਲੋਂ ਕੱਲ 4 ਅਪ੍ਰੈਲ ਵਾਲੇ ਦਿਨ ਵਿਆਜ ਦਰਾਂ ਨੂੰ 3.6% ਉੱਤੇ ਹੀ ਰੱਖਣ ਦੇ ਫੈਸਲੇ ਤੋਂ ਬਾਅਦ ਵਿਆਜ ਦਰਾਂ ਵਿੱਚ ਹੋਰ ਵਾਧੇ ਹੋਣ ਦਾ ਸੰਕੇਤ ਦੇ ਦਿੱਤਾ ਹੈ। ਗਵਰਨਰ ਫਿਲਿਪ ਲੋਏ ਨੇ ਕਿਹਾ ਹੈ ਕਿ ਬੋਰਡ ਨੇ ਆਰਥਿਕਤਾ ਨੂੰ ਮੂੜ ਤੋਂ ਲੀਹੇ ਪਾਉਣ ਲਈ ਪਿਛਲੀਆਂ 10 ਲਗਾਤਾਰ ਦਰਾਂ ਵਿੱਚ ਕੀਤੇ ਵਾਧੇ ਤੋਂ ਬਾਅਦ ਇਸ ਵਾਰ ਦਰਾਂ ਨੂੰ ਸਥਿਰ ਰੱਖਣ ਦਾ ਫੈਸਲਾ ਕੀਤਾ ਹੈ। ਨੈਸ਼ਨਲ ਪ੍ਰੈਸ ਕਲੱਬ ਨੂੰ ਸੰਬੋਧਨ ਕਰਦੇ ਹੋਏ ਡਾਕਟਰ ਲੋਏ ਨੇ ਕਿਹਾ ਕਿ ਮਹਿੰਗਾਈ ਨੂੰ ਸੀਮਤ ਕਰਨ ਲਈ ਪਿਛਲੀਆਂ ਦਰਾਂ ਵਿੱਚ ਵਾਧਾ ਜ਼ਰੂਰੀ ਸੀ ਅਤੇ ਦਰਾਂ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ।
The decision to hold rates steady this month does not imply that interest rate increases are over. Indeed, the board expects that some further tightening of monetary policy may well be needed to return inflation to target within a reasonable time frame. The board decided that it was prudent to hold rates steady this month to allow more time to assess the impact of the increases in interest rates so far and the economic outlook.
ਤੇ ਹੁਣ ਪੇਸ਼ ਕਰਦੇ ਹਾਂ ਜੀ ਖੇਡ ਸਮਾਚਾਰ। ਖਿਡਾਰੀ ਯੂਨੀਅਨ ਦੇ ਨਾਲ 5 ਸਾਲ ਦੇ ਸਮਝੌਤੇ ਤਹਿਤ ਕ੍ਰਿਕਟ ਆਸਟ੍ਰੇਲੀਆ ਆਪਣੀ ਘਰੇਲੂ T20 ਲੀਗ ਲਈ ਤਨਖਾਹ ਸੀਮਾ ਵਿੱਚ 50% ਅਤੇ ਮਹਿਲਾ ਕੌਮੀ ਟੀਮ ਦੀ ਘੱਟੋ ਘੱਟ ਅਤੇ ਔਸਤਨ ਤਨਖਾਹ ਵਿੱਚ 25% ਦਾ ਵਾਧਾ ਕਰਨ ਦੀ ਤਿਆਰੀ ਵਿੱਚ ਹੈ। ਪੁਰਸ਼ਾਂ ਦੀ ਬਿਗ ਬੈਸ਼ ਲੀਗ BBL ਵਿੱਚ ਹਰੇਕ ਟੀਮ ਲਈ ਤਨਖਾਹ ਸੀਮਾ ਵਧਾ ਕੇ $30 ਲੱਖ ਆਸਟ੍ਰੇਲੀਅਨ ਡਾਲਰ ਹੋ ਜਾਵੇਗੀ। ਤੇ ਹੁਣ ਮੁਦਰਾਸਫੀਤੀ ਦੀਆਂ ਤਰ੍ਹਾਂ ਇੱਕ ਆਸਟ੍ਰੇਲੀਅਨ ਡਾਲਰ US ਦੇ 67.35 ਦੇ ਬਰਾਬਰ, ਭਾਰਤ ਦੇ 55.36 ਅਤੇ ਪਾਕਿਸਤਾਨ ਦੇ 194.41 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 25 ਡਿਗਰੀ। ਐਡੀਲੇਡ ਵਿੱਚ ਮੀਂਹ ਪਵੇਗਾ 25 ਡਿਗਰੀ। ਮੈਲਬਨ ਦੇ ਵਿੱਚ ਇੱਕਾ ਦੁੱਕਾ ਮੀਂਹ 26 ਡਿਗਰੀ। ਹੋਬਾਰ ਦੇ ਵਿੱਚ ਜ਼ਿਆਦਾ ਧੁੱਪ ਚੜੀ ਰਹੇਗੀ 21 ਡਿਗਰੀ। ਕੈਨਬਰਾ ਦੇ ਵਿੱਚ ਥੋੜ੍ਹੀ ਬਹੁਤ ਬਦਲਵਾਈ 22 ਡਿਗਰੀ। ਵੁਲੋਂਗੋਂਗ ਦੇ ਵਿੱਚ ਇੱਕਾ ਦੁੱਕਾ ਮੀਂਹ 22 ਡਿਗਰੀ। ਸਿਡਨੀ ਅਤੇ ਨਿਊਕਾਸਲ ਦੋਹਾਂ ਵਿੱਚ ਮੀਂਹ ਪੈਣ ਦੇ ਆਸਾਰ ਹਨ, ਤਾਪਮਾਨ 24 ਡਿਗਰੀ। ਬ੍ਰਿਸਬੇਨ ਦੇ ਵਿੱਚ ਥੋੜ੍ਹੀ ਬਹੁਤ ਬਦਲਵਾਈ 29 ਡਿਗਰੀ। ਕੇਨਜ਼ ਦੇ ਵਿੱਚ ਥੋੜ੍ਹੀ ਬਹੁਤ ਬਦਲਵਾਈ ਰਹੇਗੀ, ਤਾਪਮਾਨ 31 ਡਿਗਰੀ। ਅਤੇ ਅਜਿਹਾ ਮੌਸਮ ਰਹੇਗਾ ਡਾਰਵਨ ਦੇ ਵਿੱਚ ਵੀ, ਪਰ ਤਾਪਮਾਨ ਰਹੇਗਾ 35 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਖ਼ਬਰਾਂ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।